ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਉਹ ਸਾਰੇ ਦੁੱਖਾਂ ਦਾ ਨਾਸ ਹੋ ਜਾਵੇ ਸੰਗਤ ਕਰਕੇ ਸਾਧੂਆਂ ਦੀ ਸਾਰੇ ਦੁੱਖਾਂ ਦਾ ਨਾਸ ਹੋ ਜਾਵੇ ਸੰਗਤ ਕਰਕੇ ਸਾਧੂਆਂ ਦੀ
ਸਾਰੇ ਦੁੱਖਾਂ ਦਾ ਨਾਸ ਹੋ ਜਾਵੇ ਸੰਗਤ ਕਰਕੇ ਸਾਧੂਆਂ ਦੀ ਸਾਰੇ ਦੁੱਖਾਂ
ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸਰਬੱਤ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਦਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਜੀ ਦੇ ਪਾਸੋਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਗੁਰਮਤਿ ਵਿਚਾਰਾਂ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਵਡਿਆਈ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕਰਦੇ ਹਨ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸਤਿਗੁਰੂ ਜੀ ਕਹਿੰਦੇ ਭਾਈ ਸਾਧੂ ਜਨਾਂ ਦੇ ਨਾਲ ਮਿਲ ਕਰਕੇ, ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਮਿਲ ਕਰਕੇ, ਜਦੋਂ ਅਸੀਂ ਭਾਵਨਾ ਦੇ ਨਾਲ ਪਿਆਰ ਦੇ ਨਾਲ ਹਰੀ ਜਸ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਹਰੀ ਜਸ ਕਰਨਾ ਚਾਹੀਦਾ, ਪਰ ਜਦੋਂ ਹਰੀ ਦਾ ਜਸ ਕਰਦੇ ਨੇ ਉਹਦਾ ਲਾਭ ਕੀ ਹੈ? ਸਤਿਗੁਰੂ ਜੀ ਕਹਿੰਦੇ ਕੋਟ ਜਨਮ ਕੇ ਦੁੱਖ ਗਵਾਇਓ, ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਖਤਮ ਹੋ ਜਾਂਦੇ ਨੇ। ਸਾਧ ਸੰਗਤ ਦੇ ਜਿਹੜੇ ਦੁੱਖ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਮਿਲ ਕੇ ਅਸੀਂ ਹਰੀ ਜਸ ਭਾਵਨਾ ਦੇ ਨਾਲ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ। ਜਿਹੜੀਆਂ ਮਨ ਦੀਆਂ ਇਛਾਵਾਂ ਨੇ, ਮਨ ਦੀਆਂ ਭਾਵਨਾਵਾਂ ਨੇ, ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਪਰਮੇਸ਼ਰ ਕਿਰਪਾ ਕਰਕੇ ਫਿਰ ਆਪਣੇ ਨਾਮ ਦੀ ਦਾਤ ਦੇ ਦਿੰਦੇ ਨੇ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਗਿਆ ਉੱਥੇ ਸਾਰੇ ਸੁੱਖ ਜਿਹੜੇ ਆ ਜਾਂਦੇ ਹਨ। ਸਰਬ ਸੁਖ ਹਰ ਨਾਮ ਵਡਾਈ, ਜਿੰਨੇ ਵੀ ਸੁੱਖ ਨੇ ਪਰਮੇਸ਼ਰ ਦੇ ਨਾਮ ਤੋਂ ਪ੍ਰਾਪਤ ਹੁੰਦੇ ਨੇ। ਗੁਰ ਪ੍ਰਸਾਦ ਨਾਨਕ ਮਤ ਪਾਈ, ਪਰ ਇਹ ਜਿਹੜੀ ਸੋਝੀ ਹੈ, ਇਹ ਜਿਹੜੀ ਮਤ ਹੈ, ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਸਾਧ ਸੰਗਤਰੀ ਨਹੀਂ ਤੇ ਮਨਮੁਖ ਲੋਕ ਨੇ ਉਹ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਰਹਿੰਦੇ ਨੇ। ਨਿੰਦਿਆ ਤੇ ਕਿਸੇ ਦੀ ਵੀ ਚੰਗੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਤ ਕਰਨ। ਪਰ ਜਿਹੜੇ ਮਨਮੁਖ ਨੇ ਰੱਬ ਦੇ ਨਾਮ ਜਪਣ ਵਾਲਿਆਂ ਦੀ ਵੀ ਨਿੰਦਿਆ ਕਰਦੇ ਨੇ। ਰੱਬ ਦੇ ਪਿਆਰੇ ਤੇ ਦੁਨੀਆਂ ਨੂੰ ਤਾਰਨ ਵਾਸਤੇ, ਦੁਨੀਆਂ ਦੇ ਭਲੇ ਵਾਸਤੇ ਆਉਂਦੇ ਨੇ। ਭੁੱਲੇ ਹੋਏ ਲੋਕਾਂ ਨੂੰ, ਭਟਕੇ ਹੋਏ ਲੋਕਾਂ ਨੂੰ ਸੱਚ ਦਾ ਮਾਰਗ ਦੱਸਦੇ ਨੇ। ਸਾਧੂ ਜਿਹੜੇ ਨੇ ਕਦੇ ਡਾਂਗ ਮਾਰ ਕੇ ਸਿੱਧਿਆਂ ਨਹੀਂ ਕਰਦੇ, ਕਦੇ ਤਲਵਾਰ ਮਾਰ ਕੇ ਸਿੱਧਿਆਂ ਨਹੀਂ ਕਰਦੇ। ਜਦੋਂ ਦਇਆ ਦੇ ਘਰ ਦੇ ਵਿੱਚ ਆਉਂਦੇ ਨੇ, ਬਚਣ ਦਾ ਇੱਕ ਇਹੋ ਜਿਹਾ ਤੀਰ ਮਾਰ ਦੇਣ, ਜੀਵ ਦਾ ਸਾਰਾ ਜੀਵਨ ਬਦਲ ਕੇ ਰੱਖ ਦਿੰਦੇ ਨੇ। ਕਹਿੰਦੇ ਹਨ ਇੱਕ ਵਾਰ ਕੋਈ ਰਾਜਾ ਦੂਜੇ ਬਾਦਸ਼ਾਹ ਤੇ ਚੜ੍ਹਾਈ ਕਰਨ ਵਾਸਤੇ ਚੱਲਿਆ ਹੈ, ਆਪਣੀਆਂ ਫੌਜਾਂ ਲੈ ਕੇ ਮਾਰੋ ਮਾਰ ਕਰਦਾ ਹੋਇਆ ਜਦੋਂ ਦੂਜੇ ਬਾਦਸ਼ਾਹ ਤੇ ਚੜ੍ਹਾਈ ਕਰਨ ਵਾਸਤੇ ਜਾ ਰਹੇ ਹੈ। ਕਹਿੰਦੇ ਰਸਤੇ ਦੇ ਵਿੱਚ ਇੱਕ ਫਕੀਰ, ਇੱਕ ਸਾਧੂ ਰੱਬ ਦਾ ਪਿਆਰਾ ਮਿਲਿਆ। ਉਹਨੇ ਜਦੋਂ ਰਾਜੇ ਨੂੰ ਵੇਖਿਆ, ਰਾਜਾ ਲਸ਼ਕਰ ਦੇ ਨਾਲ ਫੌਜਾਂ ਦੇ ਨਾਲ ਦੂਜੇ ਰਾਜੇ ਤੇ ਚੜ੍ਹਾਈ ਕਰਨ ਵਾਸਤੇ ਜਾ ਰਹੇ ਹੈ, ਮਾਰੋ ਮਾਰ ਕਰਦਾ ਹੋਇਆ ਵੱਧ ਰਿਹਾ। ਕਹਿੰਦੇ ਰੱਬ ਦੇ ਪਿਆਰਿਆਂ ਨੇ ਉਸ ਰਾਜੇ ਨੂੰ ਹੱਥ ਦੇ ਕੇ ਰੋਕਿਆ। ਰਾਜੇ ਨੇ ਸੋਚਿਆ ਵੀ ਸ਼ਾਇਦ ਕੋਈ ਮਹਾਂਪੁਰਖ ਅਸੀਸ ਦੇ ਦੇਣਗੇ, ਜਿੱਤ ਪ੍ਰਾਪਤ ਹੋ ਜਾਏਗੀ। ਜਦੋਂ ਮਹਾਂਪੁਰਖਾਂ ਨੇ ਰਾਜੇ ਨੂੰ ਹੱਥ ਦੇ ਕੇ ਰੋਕਿਆ, ਰਾਜੇ ਨੇ ਪੁੱਛਿਆ ਦੱਸੋ ਮਹਾਂਪੁਰਖੋ ਕੀ ਕਹਿਣਾ ਚਾਹੁੰਦੇ ਹੋ? ਮਹਾਂਪੁਰਖਾਂ ਨੇ ਆਪਣੇ ਗੋਦੜੀ ਦੇ ਵਿੱਚੋਂ ਇੱਕ ਕੀਮਤੀ ਲਾਲ ਕੱਢਿਆ। ਕੀਮਤੀ ਲਾਲ ਕੱਢ ਕੇ ਕਹਿਣ ਲੱਗੇ, ਲੈ ਬਾਦਸ਼ਾਹ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਉਹਨੇ ਆਖਿਆ ਦੱਸੋ ਮਹਾਰਾਜ ਕੀ ਦੇਣਾ ਚਾਹੁੰਦੇ ਹੋ? ਕਹਿੰਦੇ ਫਕੀਰ ਨੇ ਆਪਣੀ ਗੋਦੜੀ ਦੇ ਵਿੱਚੋਂ ਲਾਲ ਕੱਢਿਆ ਤੇ ਰਾਜੇ ਨੂੰ ਕਹਿਣ ਲੱਗੇ, ਆ ਲਾਲ ਮੈਂ ਤੈਨੂੰ ਦੇਣਾ ਚਾਹੁੰਦਾ। ਜਦੋਂ ਰਾਜੇ ਨੇ ਲਾਲ ਵੇਖਿਆ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮਹਾਂਪੁਰਖੋ, ਇਸ ਲਾਲ ਦੀ ਕੀਮਤ ਬਾਰੇ ਤੁਹਾਨੂੰ ਪਤਾ ਨਹੀਂ। ਇਹ ਜਿਹੜਾ ਲਾਲ, ਇਹ ਬਹੁਤ ਕੀਮਤੀ ਹੈ। ਇਹਦੀ ਜਿਹੜੀ ਮਾਇਆ ਹੈ, ਇਹਦਾ ਮੁੱਲ ਬਹੁਤ ਭਾਰੀ ਹੈ। ਹੁਣ ਮੈਂ ਦੂਜੇ ਬਾਦਸ਼ਾਹ ਤੇ ਚੜ੍ਹਾਈ ਕਰਨ ਵਾਸਤੇ ਚੱਲਿਆ ਹਾਂ, ਜਦੋਂ ਮੈਂ ਜਿੱਤ ਕੇ ਆਇਆ ਫਿਰ ਤੁਹਾਨੂੰ ਇਹਦਾ ਮੁੱਲ ਦੇਵਾਂਗਾ, ਫਿਰ ਇਹਦੀ ਕੀਮਤ ਜਿਹੜੀ ਤੁਹਾਨੂੰ ਦੇਵਾਂਗਾ, ਬੜਾ ਭਾਰੀ ਕੀਮਤ ਦਾ ਇਹ ਲਾਲ ਹੈ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਭਲਿਆ, ਇਹ ਲਾਲ ਮੈਂ ਤੈਨੂੰ ਮੁੱਲ ਨਹੀਂ ਦਿੱਤਾ। ਤੇ ਰਾਜਾ ਹੈਰਾਨ ਹੋ ਕੇ ਕਹਿਣ ਲੱਗਾ, ਫਿਰ ਤੁਸੀਂ ਇਹ ਮੈਨੂੰ ਲਾਲ ਦਿੱਤਾ ਕਿਵੇਂ? ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਮੈਨੂੰ ਲਾਲ ਲੱਭਾ ਸੀ, ਤੇ ਜਦੋਂ ਮੈਨੂੰ ਇਹ ਲਾਲ ਲੱਭਾ, ਮੈਂ ਸੋਚਿਆ ਕਿ ਕੋਈ ਦੁਨੀਆਂ ਦਾ ਭੁੱਖਾ ਨੰਗਾ ਆਦਮੀ ਮਿਲੇਗਾ, ਮੈਂ ਉਹਨੂੰ ਇਹ ਲਾਲ ਦੇ ਦਿਆਂਗਾ। ਉਹ ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮਹਾਂਪੁਰਖੋ, ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ, ਇੰਨੀਆਂ ਮੇਰੇ ਕੋਲ ਫੌਜਾਂ ਨੇ, ਇੰਨਾ ਮੇਰਾ ਰਾਜ ਭਾਗ ਹੈ, ਇੰਨਾ ਮੇਰੇ ਕੋਲ ਧਨ ਪਦਾਰਥ ਨੇ, ਇੰਨੇ ਮੇਰੇ ਕੋਲ ਘੋੜੇ ਨੇ, ਇੰਨੇ ਧਨ ਦਾ ਮੈਂ ਮਾਲਕ ਹਾਂ।
ਤੇ ਤੁਸੀਂ ਮੈਨੂੰ ਭੁੱਖਾ ਨੰਗਾ ਜਾਣ ਲਿਆ। ਮਹਾਂਪੁਰ ਕਹਿਣ ਲੱਗੇ ਹਾਂ, ਕੋਈ ਪੇਟ ਦਾ ਭੁੱਖਾ ਤੇ ਮਿਲ ਸਕਦਾ, ਕੋਈ ਢਿੱਡ ਦਾ ਭੁੱਖਾ ਤੇ ਮਿਲ ਸਕਦਾ ਹੈ, ਪਰ ਤੇਰੇ ਵਰਗਾ ਨੀਤ ਦਾ ਭੁੱਖਾ ਤੇ ਮੈਨੂੰ ਦੁਨੀਆਂ ਵਿਚ ਨਹੀਂ ਮਿਲਣਾ। ਉਹ ਜਿਹਦੇ ਕੋਲ ਕਰੋੜਾਂ ਦਾ ਧਨ ਹੋਵੇ, ਜਿਹਦੇ ਕੋਲ ਐਡਾ ਵੱਡਾ ਰਾਜ ਭਾਗ ਹੋਵੇ, ਇੰਨੀਆਂ ਫੌਜਾਂ ਹੋਣ, ਇੰਨੇ ਪਦਾਰਥ ਹੋਣ, ਤੇ ਫਿਰ ਦੂਜੇ ਬਾਦਸ਼ਾਹ ਤੇ ਚੜਾਈ ਕਿਉਂ ਕਰਨ ਵਾਸਤੇ ਚੱਲੀ? ਇਸੇ ਵਾਸਤੇ ਚੱਲੇ ਆ ਮੈਂ ਦੂਜੇ ਰਾਜੇ ਦਾ ਵੀ ਰਾਜ ਭਾਗ ਹੋ ਕੇ ਆਪਣੇ ਰਾਜ ਵਿਚ ਮਿਲਾ ਲਵਾਂ। ਅਜੇ ਇਹ ਨਹੀਂ ਪਤਾ ਜੰਗ ਵਿਚ ਜਿੱਤ ਕੇ ਆਵੇਗਾ ਜਾਂ ਆਪਣੀ ਵੀ ਜਾਨ ਗਵਾ ਕੇ ਆਜੇਗਾ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੈਨੂੰ ਅਜੇ ਵੀ ਕੋਈ ਸਬਰ ਨਹੀਂ, ਕੋਈ ਸੰਤੋਖ ਨਹੀਂ, ਅਜੇ ਵੀ ਦੂਜੇ ਬਾਦਸ਼ਾਹ ਤੇ ਚੜਾਈ ਕਰਨ ਵਾਸਤੇ ਚੱਲੇ, ਕੁਝ ਉਹਦੀਆਂ ਫੌਜਾਂ ਮਾਰੇਗਾ, ਕੁਝ ਆਪਣੀਆਂ ਮਰਵਾਏਗਾ। ਤੇਰੇ ਨਾਲ ਦਾ ਹੋਰ ਭੁੱਖਾ ਦੁਨੀਆਂ ਤੇ ਕਿਹੜਾ ਹੋ ਸਕਦਾ? ਜਿਹੜੇ ਨੀਤ ਦੇ ਭੁੱਖੇ ਲੋਕ ਨੇ ਇਹ ਕਦੇ ਰੱਜਿਆ ਨਹੀਂ ਕਰਦੇ। ਮੈਂ ਤੇ ਸੋਚਿਆ ਸੀ ਪੇਟ ਦੇ ਭੁੱਖੇ ਤੇ ਬਹੁਤ ਮਿਲ ਜਾਂਦੇ ਨੇ, ਉਹ ਤੇ ਦੋ ਪ੍ਰਸ਼ਾਦਿਆਂ ਦੇ ਨਾਲ, ਚਾਰ ਪ੍ਰਸ਼ਾਦਿਆਂ ਦੇ ਨਾਲ ਰੱਜ ਜਾਂਦੇ ਨੇ, ਪਰ ਜਿਹੜੇ ਤੇਰੇ ਵਰਗੇ ਨੀਤ ਦੇ ਭੁੱਖੇ ਨੇ ਇਹਨਾਂ ਦਾ ਕੋਈ ਭਲਾ ਨਹੀਂ। ਕਹਿੰਦੇ ਰਾਜੇ ਨੂੰ ਸੋਝੀ ਆ ਗਈ। ਰਾਜੇ ਨੇ ਘੋੜੇ ਤੋਂ ਉਤਰਿਆ, ਮਹਾਂਪੁਰਖਾਂ ਦੇ ਚਰਨਾਂ ਤੇ ਸੀਸ ਨਵਾਇਆ, ਉਥੋਂ ਆਪਣੀਆਂ ਫੌਜਾਂ ਲੈ ਕੇ ਵਾਪਸ ਮੁੜ ਪਿਆ। ਕਿਉਂਕਿ ਰੱਬ ਦੇ ਪਿਆਰੇ ਜਿਹੜੇ ਦੁਨੀਆਂ ਨੂੰ ਉਪਦੇਸ਼ ਦਿੰਦੇ ਨੇ, ਤਾਰਦੇ ਨੇ, ਪਰ ਕਦੇ ਕਿਸੇ ਨੂੰ ਡਾਂਗ ਮਾਰ ਕੇ ਸਿੱਧਿਆ ਨਹੀਂ ਕਰਦੇ, ਕਦੇ ਤਲਵਾਰ ਮਾਰ ਕੇ ਸਿੱਧਿਆ ਨਹੀਂ ਕਰਦੇ। ਸਾਧ ਸੰਗਤ ਜੀ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਮਾਂ ਹੈ। ਸੁਰ ਸਿੰਘ ਦੀ ਧਰਤੀ ਦੇ ਵਿੱਚ ਬਾਬਾ ਬਿਧੀ ਚੰਦ ਜੀ ਜਿਨ੍ਹਾਂ ਦਾ ਜਨਮ ਹੋਇਆ, ਸਾਧ ਸੰਗਤ ਜੀ ਸਰਹਾਲੀ ਪਿੰਡ ਜਿਨ੍ਹਾਂ ਦੇ ਨਾਨਕੇ ਸਨ। ਬਾਬਾ ਬਿਧੀ ਚੰਦ ਵੀ ਕਿਸੇ ਟਾਈਮ ਤੇ ਚੋਰੀਆਂ ਕਰਿਆ ਕਰਦੇ ਸੀ। ਜਦੋਂ ਘਰਾਂ ਦੇ ਵਿੱਚੋਂ ਚੋਰੀਆਂ ਕਰਦੇ ਨੇ, ਇਤਿਹਾਸਕਾਰ ਲਿਖਦੇ ਨੇ, ਇੱਕ ਦਿਨ ਇਹਨਾਂ ਨੇ ਸਰਹਾਲੀ ਪਿੰਡ ਦੇ ਵਿੱਚੋਂ ਜਦੋਂ ਚੋਰੀ ਕੀਤੀ, ਮਾਲ ਡੰਗਰ ਚੋਰੀ ਕਰ ਲਿਆ, ਮੱਝਾਂ ਚੋਰੀ ਕਰ ਲਈਆਂ। ਜਦੋਂ ਮਾਲ ਡੰਗਰ ਚੋਰੀ ਕਰਕੇ ਲੈ ਕੇ ਜਾ ਰਹੇ ਨੇ, ਕਹਿੰਦੇ ਪਿੰਡ ਵਾਲਿਆਂ ਨੂੰ ਜਾਗ ਆ ਗਈ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਬਈ ਕੋਈ ਚੋਰ ਸਾਡਾ ਮਾਲ ਡੰਗਰ ਚੋਰੀ ਕਰਕੇ ਲੈ ਕੇ ਜਾ ਰਿਹਾ। ਪਿੰਡ ਵਾਲੇ ਡਾਂਗਾ ਲੈ ਕੇ ਮਗਰ ਤੁਰ ਪਏ ਤੇ ਕਹਿੰਦੇ ਹਨ ਬਾਬਾ ਬਿਧੀ ਚੰਦ ਜੀ ਮਾਲ ਡੰਗਰ ਲੈ ਕੇ ਦੌੜ ਗਏ ਤੇ ਜਦੋਂ ਪਿੰਡ ਦੀ ਬਾਹਰ ਲਾਗੇ ਪਹੁੰਚ ਗਈ, ਬਾਬਾ ਬਿਧੀ ਚੰਦ ਨੇ ਆਪਣਾ ਬਚਾਅ ਕਰਨ ਵਾਸਤੇ ਮਾਲ ਡੰਗਰ ਨੂੰ ਕਹਿੰਦੇ ਇੱਕ ਲਾਗੇ ਛੱਪੜ ਸੀ, ਉਹ ਛੱਪੜ ਦੇ ਵਿੱਚ ਮੱਝਾਂ ਵਾੜ ਦਿੱਤੀਆਂ ਤੇ ਲਾਗੇ ਬਾਬਾ ਅਦਰੀ ਜੀ ਦਾ ਡੇਰਾ ਸੀ। ਬਾਬਾ ਅਦਰੀ ਜੀ ਦੇ ਡੇਰੇ ਵਿੱਚ ਚਲੇ ਗਏ ਤੇ ਬਾਬਾ ਅਦਰੀ ਜੀ ਦੇ ਡੇਰੇ ਵਿੱਚ ਜਾ ਕੇ ਹੱਥ ਜੋੜ ਕੇ ਕਹਿੰਦੇ ਹਨ, ਜਾ ਕੇ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ, ਮੈਂ ਚੋਰ ਹਾਂ, ਮੇਰਾ ਨਾਮ ਬਿਧੀ ਚੰਦ ਹੈ, ਮੈਂ ਚੋਰੀਆਂ ਕਰਦਾ ਹਾਂ, ਪਿੰਡ ਦੇ ਵਿੱਚ ਚੋਰੀ ਕਰਕੇ ਮਾਲ ਡੰਗਰ ਲੈ ਕੇ ਆ ਰਿਹਾ ਸੀ, ਪਰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ। ਹੁਣ ਪਿੰਡ ਵਾਲੇ ਜਿਹੜੇ ਲੋਕ ਨੇ ਉਹ ਡਾਂਗਾ ਲੈ ਕੇ ਮੇਰੇ ਮਗਰ ਆ ਰਹੇ ਨੇ ਤੇ ਬਾਬਾ ਜੀ ਕਿਰਪਾ ਕਰੋ, ਮੈਨੂੰ ਬਚਾ ਲਓ। ਕਹਿੰਦੇ ਜਦੋਂ ਬਾਬਾ ਬਿਧੀ ਚੰਦ ਜੀ ਨੇ ਬੇਨਤੀ ਕੀਤੀ ਤੇ ਬਾਬਾ ਅਦਰੀ ਜੀ ਜਿਹੜੇ ਬੰਦਗੀ ਕਰਨ ਵਾਲੇ, ਪਰਮੇਸ਼ਰ ਦਾ ਨਾਮ ਜਪਣ ਵਾਲੇ, ਕਹਿਣ ਲੱਗੇ ਭਾਈ ਫਿਰ ਇੱਥੇ ਬਹਿ ਜਾ, ਚੌਂਕੜਾ ਮਾਰ ਲਾ। ਕਹਿੰਦੇ ਬਾਬਾ ਬਿਧੀ ਚੰਦ ਚੌਂਕੜਾ ਮਾਰ ਕੇ ਬੈਠ ਗਿਆ। ਪਿੰਡ ਵਾਲਿਆਂ ਨੇ ਵੇਖਿਆ ਵੀ ਜਿਹੜਾ ਚੋਰ ਬਾਬੇ ਅਦਲੀ ਦੇ ਡੇਰੇ ਵੱਲ ਗਿਆ ਮਗਰ ਆ ਗਏ। ਬਾਬਾ ਅਦਲੀ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਹਾਡੇ ਡੇਰੇ ਵਿੱਚ ਸਾਡਾ ਚੋਰ ਆਇਆ ਹੈ। ਤੇ ਬਾਬਾ ਅਦਲੀ ਜੀ ਕਹਿਣ ਲੱਗੇ, ਭਾਈ ਇੱਥੇ ਤੇ ਸਾਰੇ ਰੱਬ ਦੇ ਪਿਆਰੇ ਹੀ ਹਨ, ਸਾਡੇ ਵਾਸਤੇ ਤੇ ਕੋਈ ਚੋਰ ਨਹੀਂ। ਕਹਿਣ ਲੱਗੇ, ਜੇ ਤੁਹਾਡਾ ਕੋਈ ਚੋਰ ਤੁਹਾਨੂੰ ਨਜ਼ਰ ਆਉਂਦਾ ਤੁਸੀਂ ਫੜ ਲਓ। ਹੁਣ ਜਿਹੜਾ ਚੋਰ ਹੋਵੇ, ਸਿਆਣੇ ਕਹਿੰਦੇ ਡਰ ਜਿਹੜਾ ਮਨੁੱਖ ਦੇ ਅੰਦਰ ਹੁੰਦਾ, ਡਰ ਮਨੁੱਖ ਨੂੰ ਬਾਹਰੋਂ ਆਣ ਕੇ ਨਹੀਂ ਚੰਬੜਦਾ, ਡਰ ਮਨੁੱਖ ਨੂੰ ਆਪਣੇ ਕੀਤੇ ਪਾਪਾਂ ਦਾ ਹੁੰਦਾ। ਕਹਿੰਦੇ ਬਾਬਾ ਬਿਧੀ ਚੰਦ ਜੀ ਨੀਵੀਂ ਪਾ ਕੇ ਬੈਠੇ ਨੇ, ਕਦੇ ਚੋਰੀ ਅੱਖ ਨਾਲ ਵੇਖਦੇ ਨੇ, ਕਦੇ ਪਿੰਡ ਵਾਲੇ ਮੇਰੇ ਵੱਲ ਤੇ ਨਹੀਂ ਵੇਖਦੇ। ਕਹਿੰਦੇ ਪਿੰਡ ਵਾਲਿਆਂ ਦੀ ਨਿਗਾਹ ਪੈ ਗਈ, ਉਹਨਾਂ ਨੇ ਬਾਬਾ ਬਿਧੀ ਚੰਦ ਨੂੰ ਬਾਂਹ ਤੋਂ ਫੜ ਲਿਆ। ਕਹਿਣ ਲੱਗੇ, ਬਾਬਾ ਜੀ ਆ ਸਾਡਾ ਚੋਰ ਹੈ। ਬਾਬਾ ਅਦਲੀ ਜੀ ਕਹਿਣ ਲੱਗੇ, ਵੀ ਤੁਹਾਡਾ ਚੋਰ ਕਿਵੇਂ ਹੈ? ਕਹਿਣ ਲੱਗੇ, ਬਾਬਾ ਜੀ ਇਹਨੇ ਸਾਡਾ ਮਾਲ ਡੰਗਰ ਚੋਰੀ ਕੀਤਾ। ਮਾਲ ਡੰਗਰ ਕਿੱਥੇ ਹੈ? ਮਾਲ ਡੰਗਰ ਥੱਲੇ ਛੱਪੜ ਦੇ ਵਿੱਚ ਵਾੜ ਕੇ ਤੁਹਾਡੇ ਡੇਰੇ ਵਿੱਚ ਆ ਗਏ। ਬਾਬਾ ਅਦਰੀ ਜੀ ਕਹਿਣ ਲੱਗੇ, ਪਹਿਲੋਂ ਮਾਲ ਡੰਗਰ ਵੇਖੋ ਤੁਹਾਡਾ। ਜਦੋਂ ਮਾਲ ਡੰਗਰ ਛੱਪੜ ਦੇ ਵਿੱਚੋਂ ਕੱਢਿਆ, ਕਹਿੰਦੇ ਬਾਬਾ ਅਦਰੀ ਜੀ ਨੇ ਇਹੋ ਜਿਹਾ ਕੌਤਕ ਰਚਿਆ, ਸਾਰੀਆਂ ਮੱਝਾਂ ਦੇ ਰੰਗ ਰੂਪ ਬਦਲ ਦਿੱਤੇ, ਜਿਨ੍ਹਾਂ ਦੇ ਕਾਲੇ ਰੰਗ ਸੀ ਬੂਰੇ ਕਰ ਦਿੱਤੇ, ਜਿਨ੍ਹਾਂ ਦੇ ਕੁੰਡੇ ਸਿੰਘ ਸੀ ਤਿੱਖੇ ਕਰਤੇ, ਜਿਨ੍ਹਾਂ ਦੇ ਤਿੱਖੇ ਸੀ ਉਹਨਾਂ ਦੇ ਕੁੰਡੇ ਸਿੰਘ ਕਰ ਦਿੱਤੇ। ਪਿੰਡ ਵਾਲੇ ਕਹਿਣ ਲੱਗੇ ਮਹਾਰਾਜ ਇਹ ਸਾਡੀਆਂ ਮੱਝਾਂ ਨਹੀਂ। ਤੇ ਬਾਬਾ ਅਦਰੀ ਜੀ ਕਹਿਣ ਲੱਗੇ ਜੇ ਮੱਝਾਂ ਤੁਹਾਡੀਆਂ ਨੇ ਫਿਰ ਚੋਰ ਤੁਹਾਡਾ ਕਿਵੇਂ ਹੋਇਆ? ਜੇ ਤੇ ਮੱਝਾਂ ਤੁਹਾਡੀਆਂ ਹੁਣ ਫਿਰ ਚੋਰ ਵੀ ਤੁਹਾਡਾ ਹੈ। ਪਿੰਡ ਵਾਲੇ ਫਿਰ ਬਾਬਾ ਅਦਰੀ ਜੀ ਦੇ ਕੋਲੋਂ ਚਲੇ ਗਏ ਤੇ ਬਾਬਾ ਵਿਧੀ ਚੰਦ ਜਦੋਂ ਬਾਬੇ ਅਦਰੀ ਦਾ ਕੌਤਕ ਵੇਖਿਆ ਕਹਿੰਦੇ ਬਾਬੇ ਅਦਰੀ ਜੀ ਦੇ ਚਰਨਾਂ ਵਿੱਚ ਢਹਿ ਪਿਆ, ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਓ। ਮੈਂ ਜੀਵਨ ਦੇ ਵਿੱਚ ਬੜੀਆਂ ਚੋਰੀਆਂ ਕੀਤੀਆਂ, ਮੈਂ ਕੋਈ ਜੀਵਨ ਦੇ ਵਿੱਚ ਚੰਗਾ ਕਰਮ ਨਹੀਂ ਕੀਤਾ, ਕਿਰਪਾ ਕਰੋ ਮੇਰਾ ਵੀ ਜੀਵਨ ਸਵਾਰ ਦਿਓ। ਜਿਵੇਂ ਬਾਬਾ ਬਿਧੀ ਚੰਦ ਬਾਬੇ ਅਦਲੀ ਨੂੰ ਬੇਨਤੀ ਕਰਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਹੱਥ ਜੋੜ ਕੇ ਬਿਧੀ ਚੰਦ ਕਹਿਣ ਲੱਗਾ ਜੀ, ਹੱਥ ਜੋੜ ਕੇ ਬਿਧੀ ਚੰਦ ਕਹਿਣ ਲੱਗਾ ਤੇ ਮੈਨੂੰ ਚਰਨਾ ਦੇ ਨਾਲ ਲਗਾ ਬਾਬਾ ਜੀ, ਮੈਨੂੰ ਚਰਨਾ ਦੇ ਨਾਲ ਲਗਾ ਬਾਬਾ। ਤੇ ਸਲਾਮਤ ਬੁਰੀ ਹੈ ਦੇਹ ਤੂੰ ਛੁਡਾ ਬਾਬਾ ਕਿਰਪਾ ਦੀ ਏਸ ਨੇ ਮਾਨੜ ਤੇ ਦੇਵ ਗਿਆਨ ਦਾ ਦੀਪ ਜਗਾ ਬਾਬਾ ਦੀ ਦੇਵ ਗਿਆਨ ਦਾ ਦੀਪ ਜਗਾ ਬਾਬਾ ਮੇਰਾ ਵੀ ਸਫਲ ਬਣਾ ਬਾਬਾ ਜੀਵਨ ਮੇਰਾ ਵੀ ਸਫਲ ਬਣਾ ਬਾਬਾ ਬਾਬਾ ਬਿਧੀ ਚੰਦ ਨੇ ਬਾਬਾ ਅਦਰੀ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗਾ ਬਾਬਾ ਜੀ ਕਿਰਪਾ ਕਰੋ, ਜੇ ਅੱਜ ਤੁਸੀਂ ਮੈਨੂੰ ਵਾਰ ਦੇ ਕੋਲੋਂ ਨਾ ਬਚਾਉਂਦੇ ਤੇ ਇਹਨਾਂ ਵਾਰ ਨੇ ਪਿੰਡ ਵਾਲਿਆਂ ਨੇ ਮੈਨੂੰ ਕੁੱਟ ਕੁੱਟ ਕੇ ਮੇਰਾ ਮੰਦਾ ਹੱਲ ਕਰ ਦੇਣਾ ਸੀ, ਮੈਨੂੰ ਮੁਕਾ ਦੇਣਾ ਸੀ, ਪਰ ਤੁਸਾਂ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ ਤੇ ਕਿਰਪਾ ਕਰੋ ਬਾਬਾ ਜੀ ਮੇਰੇ ਜੀਵਨ ਦੇ ਵਿੱਚ ਮੈਂ ਬੜੇ ਮਾੜੇ ਕੰਮ ਕੀਤੇ ਨੇ, ਸਦਾ ਚੋਰੀਆਂ ਕੀਤੀਆਂ ਨੇ, ਬੇਈਮਾਨੀਆਂ ਕੀਤੀਆਂ ਨੇ, ਕਿਰਪਾ ਕਰੋ ਮੇਰੀਆਂ ਇਹ ਮਾੜੀਆਂ ਅਲਾਮਤਾਂ ਵੀ ਛੱਡਾ ਦਿਓ, ਮੈਨੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ। ਜਦੋਂ ਬਾਬਾ ਅਦਰੀ ਜੀ ਨੂੰ ਪਿਆਰ ਦੇ ਨਾਲ ਬੇਨਤੀ ਕੀਤੀ, ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਣਾ ਹੰਢਾਏ। ਸਤਿਗੁਰੂ ਜੀ ਕਹਿੰਦੇ ਜਿਹੜਾ ਬੁਰਾ ਮਨੁੱਖ ਹੈ ਉਹਦਾ ਭਲਾ ਕਰਨਾ ਚਾਹੀਦਾ, ਪਰ ਜਿਹੜੀ ਸਾਡੀ ਲੋਕਾਂ ਦੀ ਸੋਚ ਹੁੰਦੀ ਹੈ, ਸਾਡੀ ਸੋਚ ਹੁੰਦੀ ਹੈ ਮਨੁੱਖ ਮਾੜਾ ਹੈ, ਇਹ ਬੇਈਮਾਨ ਹੈ, ਇਹ ਚੋਰ ਹੈ, ਠੱਗੀਆਂ ਕਰਦਾ ਹੈ, ਇਹਨੂੰ ਬੁਲਾਉਣਾ ਨਹੀਂ ਚਾਹੀਦਾ, ਇਹ ਮਾੜੇ ਕਰਮ ਕਰਦਾ। ਤੇ ਸਾਧ ਸੰਗਤ ਦੀ ਜਿਹੜਾ ਮਨੁੱਖ ਮਾੜੇ ਕਰਮ ਕਰਦਾ ਹੈ, ਜੇ ਉਹਨੂੰ ਤੁਸੀਂ ਕੋਲ ਨਹੀਂ ਬਿਠਾਵੋਗੇ, ਉਹਨੂੰ ਕੋਈ ਗਿਆਨ ਦੀ ਗੱਲ ਨਹੀਂ ਦੱਸੋਗੇ, ਉਹਦਾ ਤੇ ਜੀਵਨ ਕਦੇ ਸਵਾਰਿਆ ਨਹੀਂ ਜਾਵੇਗਾ। ਉਹਦਾ ਜੀਵਨ ਤੇ ਉਦੋਂ ਹੀ ਸਵਾਰਿਆ ਜਾਵੇਗਾ ਜਦੋਂ ਉਹ ਚੰਗੇ ਮਨੁੱਖਾਂ ਦੇ ਕੋਲ ਬੈਠੇਗਾ, ਉਸ ਚੰਗੇ ਮਨੁੱਖਾਂ ਦੀ ਸੰਗਤ ਕਰੇਗਾ। ਹੋ ਸਕਦਾ ਗੁਰੂ ਉਹਦੇ ਤੇ ਕਿਰਪਾ ਕਰਕੇ ਉਹਦਾ ਜੀਵਨ ਸਵਾਰ ਦੇ, ਪਰ ਅਸੀਂ ਕਹਿੰਦੇ ਇਹ ਮਾੜਾ ਮਨੁੱਖ ਹੈ, ਇਹਨੂੰ ਕੋਲ ਨਹੀਂ ਬੁਲਾਉਣਾ, ਇਹਨੂੰ ਬਿਠਾਉਣਾ ਨਹੀਂ। ਪਰ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਜੇ ਭਲਾ ਕਰਨਾ ਹੈ ਬੁਰੇ ਮਨੁੱਖ ਦਾ ਭਲਾ ਕਰ, ਜਿਹੜਾ ਮਾੜੀ ਸੰਗਤ ਵਿੱਚ ਫਸਿਆ ਹੋਇਆ, ਜਿਹੜਾ ਮਾੜੇ ਕਰਮ ਕਰਦਾ, ਜਿਹੜਾ ਗਲਤ ਰਸਤੇ ਤੇ ਜਾ ਰਿਹਾ। ਹੁਣ ਜਿਹੜਾ ਆਪਣੇ ਸਹੀ ਮਾਰਗ ਤੇ ਜਾ ਰਿਹਾ, ਜਿਹੜਾ ਸਹੀ ਰਸਤੇ ਤੇ ਜਾ ਰਿਹਾ, ਉਹਨੂੰ ਉਪਦੇਸ਼ ਦੇਣ ਦੀ ਕੋਈ ਲੋੜ ਨਹੀਂ, ਉਹ ਤੇ ਅੱਗੇ ਸਹੀ ਰਸਤੇ ਤੇ ਜਾ ਰਿਹਾ, ਉਹਨੂੰ ਦੱਸਣ ਦੀ ਕੋਈ ਲੋੜ ਨਹੀਂ ਵੀ ਤੇਰਾ ਮਾਰਗ ਕਿੱਥੇ ਰਹਿੰਦਾ ਹੈ। ਮਾਰਗ ਤੇ ਉਹਨੂੰ ਦੱਸਿਆ ਜਾਂਦਾ ਜਿਹੜਾ ਆਪਣੇ ਮਾਰਗ ਤੋਂ ਭਟਕ ਜਾਵੇ, ਜਿਹੜਾ ਰਸਤਾ ਭੁੱਲ ਜਾਵੇ, ਉਹਨੂੰ ਦੱਸਿਆ ਜਾਂਦਾ ਭਾਈ ਤੂੰ ਐਸ ਰਸਤੇ ਜਾਣਾ ਸੀ, ਪਰ ਤੂੰ ਆ ਜਿਹੜਾ ਰਸਤਾ ਇਹ ਗਲਤ ਚੁਣ ਲਿਆ। ਪਰ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਣਾ ਹੰਢਾਏ। ਪਰ ਜੇਕਰ ਬੁਰਾ ਮਨੁੱਖ ਉਹ ਤੁਹਾਨੂੰ ਕੋਈ ਮਾੜਾ ਵੀ ਬੋਲਦਾ, ਗਲਤ ਵੀ ਬੋਲਦਾ, ਪਰ ਉਹਦਾ ਮਨ ਦੇ ਵਿੱਚ ਰੋਸ ਨਹੀਂ ਕਰਨਾ ਚਾਹੀਦਾ, ਉਹਦਾ ਕਾਰਨ ਕੀ ਹੈ? ਕਵੀ ਫਰੀਦ ਸਾਹਿਬ ਜੀ ਕਹਿੰਦੇ ਭਾਈ ਉਹਨੂੰ ਤੇ ਸੋਝੀ ਨਹੀਂ, ਉਹਨੂੰ ਤੇ ਪਤਾ ਨਹੀਂ ਕਿ ਮੈਂ ਮਾੜਾ ਕਰਮ ਕਰਦਾ,
ਉਹਨੂੰ ਉਪਦੇਸ਼ ਦੀ ਲੋੜ ਹੈ, ਪਰ ਜੇ ਗੁੱਸੇ ਵਿੱਚ ਆਣ ਕੇ ਕੋਈ ਮਾੜਾ ਬੋਲ ਵੀ ਬੋਲ ਦਿੰਦਾ ਹੈ ਤੇ ਤੁਸੀਂ ਫਿਰ ਵੀ ਉਹਦਾ ਭਲਾ ਕਰਨਾ ਹੈ। ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਈ, ਕਹਿੰਦੇ ਫਿਰ ਤੁਹਾਡੇ ਪੱਲੇ ਵੀ ਕੁਝ ਪੈ ਦੇਗਾ ਜਦੋਂ ਤੁਸੀਂ ਕਿਸੇ ਬੁਰੇ ਦਾ ਭਲਾ ਕਰੋਗੇ। ਜਿਹੜੇ ਰੱਬ ਦੇ ਪਿਆਰੇ ਨੇ ਹਮੇਸ਼ਾ ਦੂਜਿਆਂ ਦਾ ਭਲਾ ਕਰਦੇ ਨੇ, ਜਿਵੇਂ ਆਮ ਆਪਾਂ ਸਾਖੀ ਪੜ੍ਹਦੇ ਹਾਂ ਸੁਣਦੇ ਹਾਂ ਕਿ ਇੱਕ ਵਾਰ ਕੋਈ ਬਿਸ਼ੂ ਪਾਣੀ ਵਿੱਚ ਗੰਦੀ ਨਾਲੀ ਵਿੱਚ ਡਿੱਗਿਆ ਹੋਇਆ, ਕੋਈ ਰੱਬ ਦਾ ਪਿਆਰਾ ਮੁੜ ਮੁੜ ਕੇ ਉਹਨੂੰ ਜਦੋਂ ਪਾਣੀ ਦੇ ਵਿੱਚੋਂ ਬਾਹਰ ਕੱਢਦੇ ਕਹਿੰਦੇ ਬਿਸ਼ੂ ਅੱਗਿਓਂ ਡਾਂਗ ਮਾਰਦੇ, ਤੇ ਕੋਈ ਰਾਹੀ ਲੰਘਿਆ ਕਹਿਣ ਲੱਗਾ ਮਹਾਂਪੁਰਖੋ ਤੁਸੀਂ ਇਹਨੂੰ ਪਾਣੀ ਦੇ ਵਿੱਚੋਂ ਗੰਦਗੀ ਦੇ ਵਿੱਚੋਂ ਕੱਢਣਾ ਚਾਹੁੰਦੇ ਹੋ, ਉਹ ਤੁਹਾਨੂੰ ਮੂਹਰਿਓਂ ਡਾਂਗ ਮਾਰਦਾ ਹੈ ਤੇ ਤੁਸੀਂ ਫਿਰ ਉਹਨੂੰ ਗੰਦਗੀ ਦੇ ਵਿੱਚੋਂ ਚਿੱਕੜ ਦੇ ਵਿੱਚੋਂ ਕੱਢ ਰਹੇ ਹੋ। ਕਹਿੰਦੇ ਰੱਬ ਦੇ ਪਿਆਰੇ ਹੱਸ ਕੇ ਕਹਿਣ ਲੱਗੇ ਉਹ ਭਲਿਆ, ਉਹ ਜਿਹੜਾ ਜੀਵ ਹੈ ਉਹਨੂੰ ਤੇ ਪਤਾ ਨਹੀਂ, ਉਹਨੂੰ ਤੇ ਸੋਝੀ ਨਹੀਂ ਕਿ ਮੇਰਾ ਕੋਈ ਭਲਾ ਕਰਦਾ ਹੈ। ਜਦ ਉਹ ਜਿਹੜਾ ਜੀਵ ਆਪਣੀ ਆਦਤ ਦੇ ਮੁਤਾਬਕ ਉਹ ਡੰਗ ਮਾਰਨੋਂ ਨਹੀਂ ਹਟਦਾ, ਫਿਰ ਰੱਬ ਨੇ ਸਾਨੂੰ ਤੇ ਸੋਝੀ ਦਿੱਤੀ ਹੈ, ਫਿਰ ਰੱਬ ਨੇ ਵੀ ਸਾਡੀ ਡਿਊਟੀ ਲਾਈ ਦੂਜੇ ਦਾ ਭਲਾ ਕਰਨਾ, ਫਿਰ ਅਸੀਂ ਆਪਣੀ ਡਿਊਟੀ ਕਿਵੇਂ ਛੱਡ ਦਈਏ। ਜੇ ਇੱਕ ਜੀਵ ਆਪਣੀ ਡਿਊਟੀ ਨਹੀਂ ਛੱਡਦਾ, ਉਹਨੂੰ ਪਰਮੇਸ਼ਰ ਨੇ ਡੰਗ ਦਿੱਤਾ ਹੋਇਆ, ਉਹ ਡੰਗ ਮਾਰਦਾ ਹੈ, ਤੇ ਅਸੀਂ ਦੁਨੀਆਂ ਦਾ ਭਲਾ ਕਰਨ ਵਾਸਤੇ ਆਏ ਹਾਂ, ਅਸੀਂ ਫਿਰ ਇਹਦਾ ਭਲਾ ਕਿਵੇਂ ਛੱਡ ਦਈਏ। ਇਸ ਵਾਸਤੇ ਅਸੀਂ ਇਹਦਾ ਭਲਾ ਕਰਨਾ ਹੈ। ਰੱਬ ਦੇ ਪਿਆਰੇ ਬੁਰਿਆਂ ਦਾ ਭਲਾ ਕਰਦੇ ਨੇ। ਕਹਿੰਦੇ ਬਾਬਾ ਅਦਰੀ ਜੀ ਕਹਿਣ ਲੱਗੇ ਭਲਿਆ ਤੈਨੂੰ ਅਸੀਂ ਆਪਣੇ ਚਰਨਾਂ ਨਾਲ ਕੀ ਜੋੜਨਾ, ਅਸੀਂ ਜੋੜਨ ਵਾਲੇ ਕੌਣ ਆ, ਚੱਲ ਤੈਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਲੈ ਕੇ ਜਾਂਦੇ। ਬਾਬਾ ਅਦਰੀ ਜੀ ਫਿਰ ਬਾਬਾ ਵਿਧੀ ਚੰਦ ਜੀ ਨੂੰ ਨਾਲ ਲੈ ਕੇ ਧੰਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਦੀ ਤਖਤਾਂ ਤੇ ਮਾਲਕ ਸਨ, ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕੇ ਪਹੁੰਚੇ। ਬਾਬਾ ਅਦਲੀ ਜੀ ਜਦੋਂ ਬਾਬਾ ਵਿਧੀ ਚੰਦ ਜੀ ਨੂੰ ਲੈ ਕੇ ਆਏ ਤੇ ਬਾਬਾ ਵਿਧੀ ਚੰਦ ਨੇ ਧੰਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਨਾਮ ਵਿਧੀ ਚੰਦ ਹੈ, ਮੈਂ ਚੋਰੀਆਂ ਕਰਦਾ ਹਾਂ, ਪਰ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਦਇਆ ਕੀਤੀ, ਕਹਿਣ ਲੱਗੇ ਬਾਬਾ ਵਿਧੀ ਚੰਦ ਜੀ ਤੁਹਾਨੂੰ ਚਰਨਾਂ ਨਾਲ ਜੋੜ ਲੈਂਦੇ ਹਾਂ, ਤੁਹਾਨੂੰ ਗੁਰੂ ਨਾਨਕ ਦੇ ਘਰ ਦਾ ਸੇਵਕ ਬਣਾ ਲੈਂਦੇ ਹਾਂ, ਪਰ ਇੱਕ ਗੱਲ ਯਾਦ ਰੱਖਣੀ, ਅੱਜ ਤੋਂ ਬਾਅਦ ਇਹ ਚੋਰੀਆਂ ਨਹੀਂ ਕਰਨੀਆਂ, ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇਹ ਜਿਹੜੇ ਚੋਰੀ ਦਾ ਕੰਮ ਇਹ ਨਹੀਂ ਕਰਨਾ। ਬਾਬਾ ਵਿਧੀ ਚੰਦ ਨੇ ਆਖਿਆ ਸੱਤ ਹੈ। ਸਤਿਗੁਰੂ ਜੀ ਕਹਿਣ ਲੱਗੇ ਜਿੰਨਾ ਵੀ ਤੂੰ ਲੋਕਾਂ ਦੇ ਘਰੋਂ ਧਨ ਚੋਰੀ ਕੀਤਾ, ਜਿੰਨੇ ਵੀ ਪਦਾਰਥ ਚੋਰੀ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਦਾ ਪਤਾ ਹੈ ਇਹ ਸਾਰਾ ਧਨ ਉਹਨਾਂ ਦਾ ਵਾਪਸ ਦੇ ਕੇ ਆ। ਵਿਧੀ ਚੰਦ ਨੇ ਆਖਿਆ ਸਤਿਗੁਰੂ ਜੀ ਠੀਕ ਹੈ, ਮੈਂ ਇਹ ਧਨ ਵਾਪਸ ਕਰ ਦਿਆਂਗਾ, ਜਿਹੜਾ ਬਚਦਾ ਧਨ ਹੈ ਉਹ ਲੋਕਾਂ ਦੇ ਵਿੱਚ ਵੰਡਦੇ, ਗਰੀਬਾਂ ਦੇ ਵਿੱਚ ਵੰਡਦੇ, ਚੋਰੀ ਦਾ ਧਨ ਪਾਪ ਦਾ ਧਨ ਤੇਰੇ ਕੋਲ ਨਹੀਂ ਚਾਹੀਦਾ। ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਠੀਕ ਹੈ ਸਤਿਗੁਰੂ ਜੀ, ਮੈਂ ਤੁਹਾਡੇ ਬਚਨਾਂ ਦੇ ਅਨੁਸਾਰ ਚੱਲਾਂਗਾ। ਸਤਿਗੁਰੂ ਜੀ ਕਹਿਣ ਲੱਗੇ ਜੇ ਫਿਰ ਤੂੰ ਗੁਰੂ ਨਾਨਕ ਦੇ ਘਰ ਦੇ ਬਚਨਾਂ ਨੂੰ ਕਮਾ ਲਿਆ, ਫਿਰ ਗੁਰੂ ਨਾਨਕ ਦੇ ਘਰ ਦੀ ਜਿਹੜੀ ਸਿੱਖੀ ਗੁਰੂ ਨਾਨਕ ਦੇ ਘਰ ਦੀ ਤੈਨੂੰ ਰਹਿਮਤ ਪ੍ਰਾਪਤ ਹੋ ਜਾਏਗੀ। ਸਾਧ ਸੰਗਤ ਜੀ, ਇਹ ਜਿਹੜੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਹੈ, ਅਸਲ ਦੇ ਵਿੱਚ ਇਹ ਪਹਿਰਾਵੇ ਦੀ ਸਿੱਖੀ ਨਹੀਂ, ਪਹਿਰਾਵਾ ਪਾਲਿਆ ਤੇ ਗੁਰੂ ਦੇ ਸਿੱਖ ਬਣ ਗਏ, ਅਸਲ ਦੇ ਵਿੱਚ ਸਿੱਖੀ ਹੈ ਗੁਰੂ ਕੇ ਬਚਨਾਂ ਦੀ ਕਮਾਈ ਦੀ। ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਏ, ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨ ਲਏ, ਉਹਨਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ ਹੈ, ਤੇ ਜਿਨ੍ਹਾਂ ਨੇ ਬਚਨ ਸੁਣੇ ਨੇ ਪਰ ਕਮਾਏ ਨਹੀਂ, ਉਹਨਾਂ ਦਾ ਸਮਾਂ ਤੇ ਸਫਲਾ ਹੁੰਦਾ ਪਰ ਜੀਵਨ ਸਫਲਾ ਨਹੀਂ ਹੁੰਦਾ। ਧੰਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਵਿਧੀ ਚੰਦ ਨੂੰ, ਵਿਧੀ ਚੰਦ ਜੀ ਜੇ ਤੁਸੀਂ ਚਾਹੁੰਦੇ ਹੋ ਸਾਡੇ ਤੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੋ ਜਾਏ, ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੋ ਜਾਏ, ਫਿਰ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਏਗਾ। ਧੰਨ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਾਬਾ ਵਿਧੀ ਚੰਦ ਨੂੰ ਇੰਜ ਬਚਨ ਕਰਦੇ ਨੇ ਜੀ।
ਉਹ ਵਿਧੀ ਚੰਦ ਨੂੰ ਸਤਿਗੁਰ ਪੰਜਵੇਂ ਨਾਲ ਪਿਆਰ ਸਮਝਾਉਣ ਲੱਗੇ, ਵਿਧੀ ਚੰਦ ਨੂੰ ਸਤਿਗੁਰ ਪੰਜਵੇਂ ਨਾਲ ਪਿਆਰ ਸਮਝਾਉਣ ਲੱਗੇ, ਕਰ ਕੇ ਕਿਰਪਾ ਧੰਨ ਗੋਰੀ ਅਰਜਨ ਚਰਨਾਂ ਨਾਲ ਲਗਾਉਣ ਲੱਗੇ, ਕਰ ਕੇ ਕਿਰਪਾ ਧੰਨ ਗੋਰੀ ਅਰਜਨ ਚਰਨਾਂ ਨਾਲ ਲਗਾਉਣ ਲੱਗੇ,
ਛੱਡ ਕੇ ਚੋਰੀਆਂ ਸੱਜਣਾ ਪਹਿਲਾਂ ਜੇ ਤੂੰ ਬਚਣ ਕਮਾਵੇਂਗਾ, ਛੱਡ ਕੇ ਚੋਰੀਆਂ ਸੱਜਣਾ ਪਹਿਲਾਂ ਜੇ ਤੂੰ ਬਚਣ ਕਮਾਵੇਂਗਾ, ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ
ਜਾਣ ਲੱਗੇ ਦੀਦੀ ਚਾਂਦ ਨੂੰ ਸੱਤ ਗੁਰ ਪੰਜਵੇਂ ਕਾਲ ਪਿਆਰ ਸਮਝਾਣ ਲੱਗੇ ਕਰਕੇ ਕਿਰਪਾ ਧਨ ਗੋਰੀ ਅਰ ਜਾਣ ਚਰਣਾ ਨਾਲ ਲਗਾਉਣ ਲੱਗੇ ਕਰਕੇ ਕਿਰਪਾ ਧਨ ਗੋਰੀ ਅਰ ਜਾਣ ਚਰਣਾ ਨਾਲ ਲਗਾਉਣ ਲੱਗੇ
ਛੱਡ ਕੇ ਚੋਰੀਆਂ ਸੱਜਣਾ ਪਹਿਲਾਂ ਜੇ ਤੂੰ ਬਚਨ ਗਵਾਵੇਂਗਾ ਛੱਡ ਕੇ ਚੋਰੀਆਂ ਸੱਜਣਾ ਪਹਿਲਾਂ ਜੇ ਤੂੰ ਬਚਨ ਗਵਾਵੇਂਗਾ ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ
ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ ਕਰਕੇ ਚੋਰੀ ਲੋਕਾਂ ਦੀ ਜੋ ਘਰ ਆਪਣਾ ਹੈ ਭਰਿਆ ਤੂੰ ਕਰਕੇ ਚੋਰੀ ਲੋਕਾਂ ਦੀ ਜੋ ਘਰ ਆਪਣਾ ਹੈ ਭਰਿਆ ਤੂੰ ਮੋੜ ਦਿਓ ਸਭ ਵਸਤ ਲੋਕਾਂ ਦੀ ਇਹ ਫੈਸਲਾ ਕਰਿਆ ਤੂੰ ਮੋੜ ਦਿਓ ਸਭ ਵਸਤ ਲੋਕਾਂ ਦੀ ਇਹ ਫੈਸਲਾ ਕਰਿਆ ਤੂੰ
ਫੜ ਕੇ ਸੱਚਾ ਸਿੱਖ ਤੂੰ ਅੰਦਰੋਂ ਸਿੱਖੀ ਦੇ ਲੋਕ ਮਾਵੇਂਗਾ ਫੜ ਕੇ ਸੱਚਾ ਸਿੱਖ ਤੂੰ ਅੰਦਰੋਂ ਸਿੱਖੀ ਦੇ ਲੋਕ ਮਾਵੇਂਗਾ ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ
ਕਰਕੇ ਨੇਕ ਕਮਾਈ ਆਪਣਾ ਜੀਵਨ ਸਫਲ ਬਣਾਉਣਾ ਹੈ ਕਰਕੇ ਨੇਕ ਕਮਾਈ ਆਪਣਾ ਜੀਵਨ ਸਫਲ ਬਣਾਉਣਾ ਹੈ ਸੇਵਾ ਕਰਕੇ ਗੁਰੂ ਨਾਨਕ ਦੀ ਜਨਮ ਲਿਖੇ ਵਿੱਚ ਲਾਉਣਾ ਹੈ ਸੇਵਾ ਕਰਕੇ ਗੁਰੂ ਨਾਨਕ ਦੀ ਜਨਮ ਲਿਖੇ ਵਿੱਚ ਲਾਉਣਾ ਹੈ
ਹਰ ਜਾਵੇਗਾ ਇਸ ਦੁਨੀਆਂ ਤੋਂ ਪ੍ਰੀਤ ਦਿਲੋਂ ਲਗਾਵੇਂਗਾ ਹਰ ਜਾਵੇਗਾ ਇਸ ਦੁਨੀਆਂ ਤੋਂ ਪ੍ਰੀਤ ਦਿਲੋਂ ਲਗਾਵੇਂਗਾ ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ
ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ ਪਾਵੇਂਗਾ ਗੁਰਸਿੱਖੀ ਨੂੰ ਧਾਰਨ ਕਰਕੇ ਗੁਰੂ ਕੇ ਬਚਨ ਕਮਾਉਂਦਾ ਜੋ ਗੁਰਸਿੱਖੀ ਨੂੰ ਧਾਰਨ ਕਰਕੇ ਗੁਰੂ ਦੇ ਬਚਨ ਕਮਾਉਂਦਾ ਜੋ ਸੱਚਾ ਸਿੱਖ ਹੈ ਬਣ ਕੇ ਅੰਦਰੋਂ ਨਾਨਕ ਨਾਮ ਧਿਆਉਂਦਾ ਜੋ ਸੱਚਾ ਸੇਵਕ ਬਣ ਕੇ ਅੰਦਰੋਂ ਨਾਨਕ ਨਾਮ ਧਿਆਉਂਦਾ ਜੋ
ਹਰ ਕੇ ਜੀਵਨ ਉੱਚਾ ਆਪਣਾ ਗੁਰੂ ਹੁਕਮ ਕਮਾਵੇਗਾ ਹਰ ਕੇ ਜੀਵਨ ਉੱਚਾ ਆਪਣਾ ਗੁਰੂ ਕਾ ਹੁਕਮ ਕਮਾਵੇਗਾ ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਤੋਂ
ਤੇਰਾ ਬੇਦੀ ਚੰਦ ਹੈ ਨਾਮ ਜੋ ਤੇਰਾ ਅਣਖੀ ਰੋਸ਼ਨ ਹੋਰੇਗਾ ਬੇਦੀ ਚੰਦ ਹੈ ਨਾਮ ਜੋ ਤੇਰਾ ਅਣਖੀ ਰੋਸ਼ਨ ਹੋ ਜਾਏਗਾ ਤਾਰ ਕੇ ਸੇਵਾ ਗੁਰੂ ਨਾਨਕ ਦੀ ਮੈਲ ਦਿਲਾਂ ਦੀ ਉਹ ਲਏਗਾ ਤਾਰ ਕੇ ਸੇਵਾ ਗੁਰੂ ਨਾਨਕ ਦੀ ਮੈਲ ਦਿਲਾਂ ਦੀ ਤੋ ਲਏਗਾ
ਮੁਖ ਜੋ ਗੇੜ ਚੁਰਾਸੀ ਦਾ ਜੋ ਸੱਚੇ ਦਿਲੋਂ ਤੇ ਆਵੇਗਾ ਮੁਖ ਜੋ ਗੇੜ ਚੁਰਾਸੀ ਦਾ ਜੋ ਸੱਚੇ ਦਿਲੋਂ ਤੇ ਆਵੇਗਾ
ਗੁਰੂ ਨਾਨਕ ਦੀ ਰਹਿਮਤ ਸਿੱਖਾ ਗੁਰੂ ਨਾਨਕ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿਣ ਲੱਗੇ ਬਿਧੀ ਚੰਦ ਜੀ ਤੁਹਾਡੇ ਉੱਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੀ ਕਿਰਪਾ ਹੋ ਸਕਦੀ ਹੈ ਪਰ ਜੇਕਰ ਤੁਸਾਂ ਨੇ ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਜੇ ਗੁਰੂ ਦੇ ਬਚਨਾਂ ਨੂੰ ਪਾਲਿਆ ਸਭ ਤੋਂ ਪਹਿਲਾਂ ਆ ਜਿਹੜੀਆਂ ਤੁਸੀਂ ਚੋਰੀਆਂ ਕਰਦੇ ਹੋ ਇਹ ਛੱਡਣੀਆਂ ਪੈਣਗੀ ਜਿੰਨਾ ਵੀ ਲੋਕਾਂ ਦਾ ਧਨ ਚੋਰੀ ਕੀਤਾ ਜਿੰਨੇ ਵੀ ਪਦਾਰਥ ਚੋਰੀ ਕੀਤੇ ਨੇ ਉਹ ਸਾਰੇ ਵਾਪਸ ਦੇਣੇ ਪੈਣਗੇ ਬਿਧੀ ਚੰਦ ਨੇ ਸੱਤ ਬਚਨ ਆਖਿਆ ਕਹਿੰਦੇ ਜਿੰਨਾ ਧਨ ਲੋਕਾਂ ਦਾ ਚੋਰੀ ਕੀਤਾ ਸੀ ਜਿਹਦਾ ਜਿਹਦਾ ਪਤਾ ਸੀ ਉਹਨਾਂ ਦੇ ਘਰਾਂ ਦੇ ਵਿੱਚ ਇਹ ਵਾਪਸ ਦੇ ਕੇ ਆਇਆ ਤੇ ਜਿਹੜਾ ਰਹਿੰਦਾ ਧਨ ਸੀ ਉਹ ਲੋਕਾਂ ਦੇ ਵਿੱਚ ਗਰੀਬਾਂ ਦੇ ਵਿੱਚ ਵੰਡ ਦਿੱਤਾ ਕਿਉਂਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਹੁਕਮ ਸੀ ਸਤਿਗੁਰਾਂ ਨੇ ਬਚਨ ਕੀਤਾ ਜੇ ਬਚਨਾਂ ਨੂੰ ਕਮਾਵੋਗੇ ਤੇ ਤੁਹਾਡਾ ਜਿਹੜਾ ਭਲਾ ਹੋਵੇਗਾ ਤੁਹਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੀ ਕਿਰਪਾ ਪ੍ਰਾਪਤ ਹੋਵੇਗੀ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਪਹਿਲੀਆਂ ਚਾਰ ਪੌੜੀਆਂ ਸੁਣਨ ਦੀਆਂ ਲਿਖਦੇ ਨੇ ਸੁਣਨਾ ਹੈ ਸੁਣਨ ਤੋਂ ਬਾਅਦ ਸਤਿਗੁਰੂ ਜੀ ਮੰਨਣ ਦੀ ਗੱਲ ਕਰਦੇ ਨੇ ਜੇ ਮਨੁੱਖ ਨੇ ਸੁਣ ਲਿਆ ਪਰ ਮੰਨਿਆ ਨਾ ਫਿਰ ਵੀ ਉਹਦਾ ਜੀਵਨ ਨਹੀਂ ਸਵਾਰਿਆ ਜਾਂਦਾ ਪਹਿਲਾਂ ਗੁਰੂ ਕੇ ਬਚਨਾਂ ਨੂੰ ਸੁਣਨਾ ਪੈਂਦਾ ਫਿਰ ਉਹਨਾਂ ਨੂੰ ਹਿਰਦੇ ਵਿੱਚ ਵਸਾ ਕੇ ਫਿਰ ਗੁਰੂ ਦੇ ਬਚਨਾਂ ਦੇ ਅਨੁਸਾਰ ਜੀਵਨ ਚਲਾਉਣਾ ਪੈਂਦਾ ਤੇ ਜਿਹੜੇ ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਚਲਾ ਲੈਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਦੀ ਕਮਾਈ ਕਰ ਲੈਂਦੇ ਨੇ ਉਹਨਾਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੀ ਜਿਹੜੀ ਖੁਸ਼ੀ ਹੈ ਗੁਰੂ ਦੀਆਂ ਰਹਿਮਤਾਂ ਉਹ ਪ੍ਰਾਪਤ ਹੁੰਦੀਆਂ ਨੇ ਬਿਧੀ ਚੰਦ ਨੇ ਫਿਰ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕੀਤੀ ਸੱਚਾ ਸੇਵਕ ਬਣ ਕੇ ਗੁਰੂ ਜੀ ਦੇ ਬਚਨਾਂ ਤੇ ਪਹਿਰਾ ਦਿੱਤਾ ਕਹਿੰਦੇ ਸਮਾਂ ਚੱਲਦਾ ਗਿਆ ਸਮਾਂ ਆ ਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਖਤਾਂ ਤੇ ਬਿਰਾਜਮਾਨ ਹੋਏ ਸਤਿਗੁਰਾਂ ਨੇ ਬਚਨ ਕੀਤਾ ਭਾਈ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਹੁਕਮ ਹੈ ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਵਧੀਆ ਤੋਂ ਵਧੀਆ ਘੋੜੇ ਵਧੀਆ ਤੋਂ ਵਧੀਆ ਸ਼ਸਤਰ ਭੇਟਾ ਕੀਤੇ ਜਾਣ ਸਾਧ ਸੰਗਤ ਜੀ ਕਹਿੰਦੇ ਹਨ ਕਾਬਲ ਦੀ ਧਰਤੀ ਚੋਂ ਇੱਕ ਗੁਰੂ ਕੇ ਪਿਆਰਾ ਸਿੱਖ ਕਰੋੜੀ ਮੱਲ ਜਿਹਨੇ ਸੰਗਤਾਂ ਦੇ ਕੋਲੋਂ ਦਸਵੰਧ ਇਕੱਠਾ ਕੀਤਾ ਦਸਵੰਧ ਇਕੱਤਰ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਦੇ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਾਸਤੇ ਦੋ ਸੁੰਦਰ ਘੋੜੇ ਕੀਮਤੀ ਘੋੜੇ ਖਰੀਦੇ ਤੇ ਉਹਨਾਂ ਦੇ ਉੱਤੇ ਪਾਉਣ ਵਾਸਤੇ ਸਵਾ ਸਵਾ ਲੱਖ ਦੀਆਂ ਕਾਠੀਆਂ ਵੀ ਲੈ ਲਈਆਂ ਜਦੋਂ ਇਹ ਘੋੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਭੇਟਾ ਕਰਨ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵੱਲ ਆ ਰਹੇ ਨੇ ਕਹਿੰਦੇ ਹਨ ਲਾਹੌਰ ਦੀ ਧਰਤੀ ਵਿੱਚ ਪਹੁੰਚੇ ਇੱਥੋਂ ਲਾਹੌਰ ਦੇ ਹਾਕਮਾਂ ਨੇ ਗੁਰੂ ਕਿਆ ਸਿੱਖਾਂ ਦੇ ਕੋਲੋਂ ਧੱਕੇ ਦੇ ਨਾਲ ਕਹਿੰਦੇ ਇਹ ਘੋੜੇ ਖੋਲੇ ਜਦੋਂ ਗੁਰੂ ਕਿਆ ਸਿੱਖਾਂ ਦੇ ਕੋਲੋਂ ਇਹ ਘੋੜੇ ਖੋਲੇ ਸਿੱਖਾਂ ਨੇ ਹੱਥ ਜੋੜੇ ਬੇਨਤੀ ਕੀਤੀ ਭਾਈ ਇਹ ਜਿਹੜੇ ਘੋੜੇ ਨੇ ਇਹ ਗੁਰੂ ਨਾਨਕ ਦੇ ਘਰ ਦੀ ਅਮਾਨਤ ਹੈ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਭੇਟਾ ਕਰਨੇ ਨੇ ਅਸੀਂ ਇਹ ਸੰਗਤਾਂ ਦੀ ਮਾਇਆ ਦੇ ਨਾਲ ਘੋੜੇ ਖਰੀਦੇ ਨੇ ਪਰ ਕਹਿੰਦੇ ਹਨ ਹਾਕਮਾਂ ਨੇ ਇੱਕ ਨਾ ਸੁਣੀ ਗੁਰੂ ਕਿਆਂ ਸਿੱਖਾਂ ਦੇ ਕੋਲੋਂ ਇਹ ਘੋੜੇ ਖੋਲੇ ਕਾਠੀਆਂ ਖੋਲੀਆਂ ਤੇ ਸਾਧ ਸੰਗਤਰੀ ਗੁਰੂ ਕੇ ਸਿੱਖ ਨਿਰਾਸ਼ ਚਿੱਤ ਹੋ ਗਏ ਨਿਰਾਸ਼ ਚਿੱਤ ਹੋ ਕੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਆਣ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਗੁਰੂ ਨਾਨਕ ਦੇ ਘਰ ਦੇ ਵਾਸਤੇ ਆਪ ਜੀ ਦੇ ਵਾਸਤੇ ਬੜੇ ਸੁੰਦਰ ਘੋੜੇ ਲੈ ਕੇ ਆ ਰਹੇ ਸੀ ਪਰ ਲਾਹੌਰ ਦੇ ਵਿੱਚ ਹਾਕਮਾਂ ਨੇ ਸਾਡੇ ਕੋਲੋਂ ਘੋੜੇ ਖੋਲੇ ਨੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਘਬਰਾਓ ਨਾ ਜਦੋਂ ਤੁਸੀਂ ਉਹ ਭੇਟਾ ਗੁਰੂ ਨਾਨਕ ਦੇ ਘਰ ਦੇ ਵਾਸਤੇ ਖਰੀਦੀ ਸੀ ਜਦੋਂ ਤੁਸੀਂ ਘੋੜੇ ਮੁੱਲ ਲੈ ਲਏ ਸਨ ਤੁਹਾਡੀ ਤੇ ਭੇਟਾ ਜਿਹੜੀ ਉਸ ਵੇਲੇ ਹੀ ਪ੍ਰਵਾਨ ਹੋ ਗਈ ਸੀ ਤੁਹਾਡੀ ਜਿਹੜੀ ਸੇਵਾ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੋ ਚੁੱਕੀ ਹੈ
ਘੋੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਪਹੁੰਚੇ ਜਾਂ ਨਹੀਂ ਪਹੁੰਚੇ ਉਹ ਵੱਖ ਗੱਲ ਹੈ, ਪਰ ਤੁਹਾਡੀ ਭੇਟਾ ਪ੍ਰਵਾਨ ਹੈ, ਤੁਸੀਂ ਘਬਰਾਓ ਨਾ। ਪਰ ਸੇਵਕਾਂ ਨੇ ਬੇਨਤੀ ਕੀਤੀ, ਨਹੀਂ ਸਤਿਗੁਰੂ ਜੀ, ਸਾਡੇ ਮਨ ਦੀ ਭਾਵਨਾ ਹੈ, ਉਹ ਗੁਰੂ ਕੀ ਅਮਾਨਤ ਹੈ, ਗੁਰੂ ਕੀ ਭੇਟਾ, ਗੁਰੂ ਨਾਨਕ ਦੇ ਘਰ ਦੇ ਵਿੱਚ ਆਉਣੇ ਚਾਹੀਦੇ ਨੇ, ਅਸੀਂ ਉਹਨਾਂ ਘੋੜਿਆਂ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਵੇਖਣਾ ਚਾਹੁੰਦੇ ਹਾਂ। ਸਾਡੀ ਇਹ ਸਾਰੀ ਸੰਗਤ ਦੀ ਬੇਨਤੀ, ਕਿਰਪਾ ਕਰਕੇ ਸਤਿਗੁਰੂ ਜੀ ਉਹਨਾਂ ਘੋੜਿਆਂ ਨੂੰ ਜ਼ਰੂਰ ਮੰਗਾਓ। ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜਦੋਂ ਸੰਗਤਾਂ ਨੇ ਬੇਨਤੀ ਕੀਤੀ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸੰਗਤਾਂ ਦਾ ਸਤਿਕਾਰ ਕਰਦੇ ਸਨ, ਗੁਰੂ ਕੇ ਬਚਨਾਂ ਦੇ, ਗੁਰੂ ਸਤਿਗੁਰੂ ਸਾਹਿਬਾਨ ਸੰਗਤਾਂ ਦੇ ਬਚਨਾਂ ਨੂੰ ਸਤਿਕਾਰ ਦਿੰਦੇ ਸੀ। ਜਦੋਂ ਸੇਵਕਾਂ ਨੇ ਬੇਨਤੀ ਕੀਤੀ, ਸੇਵਕਾਂ ਨੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਠੀਕ ਹੈ, ਇਹ ਜਿਹੜੇ ਗੁਰੂ ਨਾਨਕ ਦੇ ਘੋੜੇ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਲਿਆਂਦੇ ਜਾਣਗੇ, ਪਰ ਇਹਨਾਂ ਘੋੜਿਆਂ ਨੂੰ ਲੈਣ ਵਾਸਤੇ ਕੌਣ ਜਾਏਗਾ। ਕਹਿੰਦੇ ਹਨ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਬਾਬਾ ਬਿਧੀ ਚੰਦ ਜੀ ਨੇ, ਕਹਿਣ ਲੱਗੇ ਸਤਿਗੁਰੂ ਜੀ ਜੇ ਤੁਸੀਂ ਕਿਰਪਾ ਮੇਰੇ ਤੇ ਕਰਦੇ ਹੋ, ਇਹ ਜਿਹੜੀ ਸੇਵਾ ਤੁਸੀਂ ਮੈਨੂੰ ਬਖਸ਼ਦੇ ਹੋ, ਇਹ ਜਿਹੜੇ ਗੁਰੂ ਕੀ ਅਮਾਨਤ, ਗੁਰੂ ਕੇ ਘੋੜੇ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਲੈ ਕੇ ਆਵਾਂਗਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿਣ ਲੱਗੇ, ਬਿਧੀ ਚੰਦ ਜੀ, ਘੋੜਿਆਂ ਤੱਕ ਪਹੁੰਚਣਾ ਵੀ ਬੜੀ ਔਖੀ ਗੱਲ ਹੈ, ਕਿਉਂਕਿ ਘੋੜੇ ਕਿਹੜੇ ਦੇ ਅੰਦਰ ਹੋਣਗੇ, ਉਹਨਾਂ ਤੇ ਪਹਿਰਾ ਸਖ਼ਤ ਹੋਵੇਗਾ, ਘੋੜਿਆਂ ਤੱਕ ਜਾਣਾ ਵੀ ਬੜੀ ਔਖੀ ਗੱਲ ਹੈ। ਪਰ ਬਾਬਾ ਬਿਧੀ ਚੰਦ ਕਹਿਣ ਲੱਗਾ, ਸਤਿਗੁਰੂ ਜੀ ਜਦੋਂ ਤੁਹਾਡਾ ਕਿਰਪਾ ਦਾ ਹੱਥ ਮੇਰੇ ਸੀਸ ਤੇ ਹੋਇਆ, ਸਤਿਗੁਰੂ ਜੀ ਫਿਰ ਘੋੜੇ ਲਿਆਉਣ ਤੋਂ ਕੋਈ ਰੋਕ ਨਹੀਂ ਸਕਦਾ, ਇਹ ਘੋੜੇ ਲਿਆਉਣ ਦੀ ਸੇਵਾ ਤੁਸੀਂ ਮੇਰੀ ਝੋਲੀ ਵਿੱਚ ਪਾ ਦਿਓ ਤੇ ਆਪਣੀ ਕਿਰਪਾ ਦਾ ਹੱਥ ਮੇਰੇ ਸੀਸ ਤੇ ਰੱਖਿਓ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲੋਂ ਫਿਰ ਆਗਿਆ ਲੈ ਕੇ ਬਾਬਾ ਬਿਧੀ ਚੰਦ ਜੀ ਕਹਿੰਦੇ ਲਾਹੌਰ ਦੀ ਧਰਤੀ ਵਿੱਚ ਪਹੁੰਚੇ। ਲਾਹੌਰ ਦੀ ਧਰਤੀ ਦੇ ਵਿੱਚ ਬਾਬਾ ਜਿਉਣ ਜੀ ਉਹਨਾਂ ਦੇ ਨਾਲ ਜਾ ਕੇ ਮਿਲਾਪ ਕੀਤਾ, ਪਹਿਲਾਂ ਸਾਰੀ ਘੋੜਿਆਂ ਦੀ ਖਬਰ ਸਾਰ ਲਈ, ਇਹ ਜਿਹੜੇ ਗੁਰੂ ਨਾਨਕ ਦੇ ਘੋੜੇ ਨੇ, ਗੁਰੂ ਕੀ ਅਮਾਨਤ, ਘੋੜੇ ਹੈਣ ਕਿੱਥੇ। ਕਹਿੰਦੇ ਭਾਈ ਜਿਉਣ ਨੇ ਸਾਰੀ ਖਬਰ ਸਾਰ ਪਤਾ ਕੀਤੀ, ਇਹ ਜਿਹੜੇ ਘੋੜੇ ਨੇ ਇਹ ਕਿਲੇ ਦੇ ਵਿੱਚ ਨੇ, ਇਹ ਜਿਹੜੀ ਦਸੌਂ ਦਾ ਖਾਨ ਦਰੋਗਾ ਉਹਦੀ ਨਿਗਰਾਨੀ ਦੇ ਹੇਠ ਇਹ ਘੋੜੇ ਨੇ, ਉਹਨਾਂ ਦੀ ਜਿੰਮੇਵਾਰੀ ਦਸੌਂ ਦੇ ਖਾਨ ਦਰੋਗੇ ਦੀ, ਘੋੜਿਆਂ ਦੀ ਜਿੰਮੇਵਾਰੀ ਦਸੌਂ ਦੇ ਖਾਨ ਦਰੋਗੇ ਦੀ ਹੈ। ਜਦੋਂ ਸਾਰਾ ਭੇਦ ਪਤਾ ਕਰ ਲਿਆ, ਇਹਨਾਂ ਘੋੜਿਆਂ ਨੂੰ ਪੱਠਾ ਕਿੱਥੋਂ ਜਾਂਦਾ ਹੈ, ਇਹ ਘਾਹ ਮੰਡੀ ਵਿੱਚੋਂ ਜਾਂਦਾ ਹੈ, ਬਾਬਾ ਬਿਧੀ ਚੰਦ ਕਹਿਣ ਲੱਗੇ, ਭਾਈ ਜਿਉਣ ਜੀ ਤੁਸੀਂ ਫਿਰ ਇੰਜ ਕਰੋ, ਇੱਕ ਦਾਤੀ, ਇੱਕ ਪੱਲੀ ਤੇ ਇੱਕ ਰੰਮਾ ਮੈਨੂੰ ਦੇ ਦਿਓ। ਕਹਿੰਦੇ ਹਨ ਬਾਬਾ ਬਿਧੀ ਚੰਦ ਜੀ ਨੂੰ ਜਿਉਣ ਜੀ ਸਮਝਾਉਣ ਲੱਗੇ, ਬਾਬਾ ਬਿਧੀ ਚੰਦ ਜੀ ਘੋੜਿਆਂ ਕੋਲ ਜਾਣਾ ਬੜੀ ਔਖੀ ਗੱਲ ਹੈ, ਪੈਰਾ ਬੜਾ ਸਖਤ ਹੈ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਭਾਈ ਜਿਉਣ ਜੀ ਘਬਰਾਓ ਨਾ, ਮੇਰੇ ਤੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਹੈ, ਤੁਸੀਂ ਦਾਤੀ ਪੱਲੀ ਤੇ ਰੰਬਾ ਦਿਓ। ਕਹਿੰਦੇ ਬਾਬਾ ਜਿਉਣ ਜੀ ਨੇ ਦਾਤੀ ਪੱਲੀ ਰੰਬਾ ਦਿੱਤਾ ਤੇ ਬਾਬਾ ਬਿਧੀ ਚੰਦ ਨੇ ਆਪਣਾ ਜਿਹੜਾ ਭੇਸ ਸੀ ਇਹਨੂੰ ਬਦਲ ਕੇ ਘਸੇਰਿਆਂ ਵਾਲਾ ਕਰ ਲਿਆ। ਜਿਹੜੇ ਘਾਹ ਖੋਤਣ ਵਾਲੇ ਨੇ, ਘਾਹ ਖੋਦ ਕੇ ਵੇਚ ਕੇ ਗੁਜ਼ਾਰਾ ਕਰਦੇ ਨੇ, ਉਹਨਾਂ ਨੂੰ ਘਸੇਰੇ ਕਿਹਾ ਜਾਂਦਾ ਸੀ, ਘਾਹੀ ਕਿਹਾ ਜਾਂਦਾ ਸੀ। ਕਹਿੰਦੇ ਬਾਬਾ ਬਿਧੀ ਚੰਦ ਜੀ ਘਾਹੀ ਬਣ ਕੇ, ਘਸੇਰੇ ਬਣ ਕੇ, ਕਹਿੰਦੇ ਸਭ ਤੋਂ ਪਹਿਲਾਂ ਜਾ ਕੇ ਦਰਿਆ ਤੋਂ ਉਹਨਾਂ ਨੇ ਵਧੀਆ ਵਧੀਆ ਸੁੰਦਰ ਘਾਹ ਖੋਤਿਆ, ਤੜਾਂ ਵਾਲਾ ਘਾਹ ਖੋਤਿਆ, ਵਧੀਆ ਘਾਹ ਖੋਦ ਕਰਕੇ ਉਹਦੀ ਚੰਗੀ ਪੰਡ ਤਿਆਰ ਕਰ ਲਈ ਤੇ ਜਿੱਥੇ ਸਾਧ ਸੰਗਤਰੀ ਘਾਹੀ ਆਣ ਕੇ ਆਪਣੇ ਘਾਹ ਦੀਆਂ ਪੰਡਾਂ ਰੱਖਦੇ ਨੇ, ਜਿੱਥੇ ਘਾਹ ਮੰਡੀ ਲੱਗਦੀ ਹੈ। ਕਹਿੰਦੇ ਬਾਬਾ ਬਿਧੀ ਚੰਦ ਜੀ ਵੀ ਉੱਥੇ ਘਾਹ ਦੀ ਮੰਡੀ ਦੇ ਵਿੱਚ ਆਪਣੀ ਪੰਡ ਰੱਖ ਕੇ ਬੈਠ ਗਏ। ਇੱਧਰ ਸਾਰੇ ਆਪੋ ਆਪਣੇ ਘਾਹ ਨੂੰ ਸਵਾਰਦੇ ਨੇ, ਬਾਬਾ ਬਿਧੀ ਚੰਦ ਵੀ ਆਪਣੇ ਘਾਹ ਨੂੰ ਸਵਾਰਦਾ ਹੈ। ਜਿੰਨੇ ਵੀ ਘਾਹੀ ਨੇ ਉਹ ਸਾਰੇ ਪੈਸਾ ਵੱਟਣ ਵਾਸਤੇ, ਘਾਹ ਦਾ ਮੁੱਲ ਲੈਣ ਵਾਸਤੇ ਘਾਹ ਵੇਚਦੇ ਨੇ, ਪਰ ਬਾਬਾ ਬਿਧੀ ਚੰਦ ਘਾਹ ਦੀ ਕੀਮਤ ਵਾਸਤੇ ਜਾਂ ਕਮਾਈ ਕਰਨ ਵਾਸਤੇ ਨਹੀਂ ਆਇਆ, ਉਹ ਤੇ ਗੁਰੂ ਕੇ ਘੋੜਿਆਂ ਦੇ ਕੋਲ ਪਹੁੰਚਣਾ ਚਾਹੁੰਦਾ ਏ। ਇੱਧਰ ਦਸੌਂ ਦਾ ਖਾਨ ਦਰੋਗਾ ਸਾਧ ਸੰਗਤ ਜੀ ਇਹ ਵੀ ਘਾਹ ਖਰੀਦਣ ਵਾਸਤੇ ਮੰਡੀ ਵਿੱਚ ਆਉਂਦਾ ਤੇ ਬਾਬਾ ਬਿਧੀ ਚੰਦ ਆਪਣੇ ਘਾਹ ਦੀ ਪੰਡ ਨੂੰ ਸਵਾਰਦਾ ਤੇ ਨਾਲੇ ਆਪਣੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਦਾ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਤੁਹਾਡੀ ਕਿਰਪਾ ਤੋਂ ਬਗੈਰ ਇਹ ਮੇਰਾ ਜਿਹੜਾ ਕਾਰਜ ਰਾਸ ਨਹੀਂ ਆਉਣਾ। ਬਾਬਾ ਬਿਧੀ ਚੰਦ ਪਿਆਰ ਦੇ ਨਾਲ ਘਾਹ ਨੂੰ ਝਾੜ ਝਾੜ ਕੇ ਉਹਦਾ ਸੁੰਦਰ ਢੇਰ ਬਣਾ ਰਿਹਾ, ਨਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਦਾ, ਸੋ ਪਿਆਰ ਦੇ ਨਾਲ ਸਰਪਣ ਕਰੋ। ਬਾਬਾ ਬਿਧੀ ਚੰਦ ਕਿਵੇਂ ਘਸੇਰਾ ਬਣ ਕੇ, ਘਾਹ ਹੀ ਬਣ ਕੇ ਸਾਧ ਸੰਗਤਰੀ ਕਿਲੇ ਵਿੱਚ ਪਹੁੰਚਣ ਵਾਸਤੇ ਆਪਣਾ ਯਤਨ ਕਰਦਾ ਤੇ ਬਾਬਾ ਬਿਧੀ ਚੰਦ ਕਿਵੇਂ ਘਾਹ ਦੀ ਪੰਡ ਨੂੰ ਸਵਾਰਦਾ ਜੀ।
ਉਹ ਬਣ ਗਿਆ ਕਸੇਰਾ ਸੀ ਵਿਧੀ ਚੰਦ ਆਪਣਾ ਭੇਸ ਵਟਾ ਕੇ ਬਣ ਗਿਆ ਕਸੇਰਾ ਸੀ ਵਿਧੀ ਚੰਦ ਆਪਣਾ ਭੇਸ ਵਟਾ ਕੇ ਪਾਂਡਕਾ ਦੀ ਲੈ ਤੋਰਿਆ ਪਹੁੰਚਾ ਕੋਲ ਗਲੇ ਦੇ ਲਾ ਕੇ ਪਾਂਡਕਾ ਦੀ ਲੈ ਤੋਰਿਆ ਪਹੁੰਚਾ ਕੋਲ ਗਲੇ ਦੇ ਜਾ ਕੇ ਚੰਦ ਆਪਣਾ ਭੇਸ ਵਟਾ ਕੇ ਬਣ ਗਿਆ ਕਸੇਰਾ ਸੀ ਵਿਧੀ ਚੰਦ ਆਪਣਾ ਭੇਸ ਵਟਾ ਕੇ ਪਾਂਡਕਾ ਦੀ ਲੈ ਤੋਰਿਆ ਪਹੁੰਚਾ ਕੋਲ ਗਲੇ ਦੇ ਜਾ ਕੇ ਪਾਂਡਕਾ ਦੀ ਲੈ ਤੋਰਿਆ ਪਹੁੰਚਾ ਕੋਲ ਗਲੇ ਦੇ ਜਾ ਕੇ सुंदर तेर लगाया बिदी चंद सुंदर तेर लगाया का चाड़ चाड़ गे दी बिदी चंद सुंदर तेर लगाया आई नैनू अंदरों दी दसौंदा खान दरोगाया आई नैनू अंदरों दी दसौंदा खान दरोगाया
उस तक आयन किया जाना बिदी चंद का दी शान बदावे उस तक आयन किया जा बिदी चंद का दी शान बदावे मीरी ते पीरी ले मालक नू अंदरों सिख ते आवे मीरी ते पीरी ले मालक नू अंदरों सिख ते आवे
ताड़ ताड़ के दी बिदी चंद सुंदर तेर लगाया बिदी चंद सुंदर तेर लगाया ताड़ ताड़ के दी बिदी चंद सुंदर तेर लगाया आई नैनू अंदरों दी दसौंदा खान दरोगाया आई नैनू अंदरों दी दसौंदा खान दरोगाया
उस तक आयन किया जा बिदी चंद ताली शान बदावे उस तक आयन किया जा बिदी चंद ताली शान बदावे
मीरी ते पीरी रे मालक नू अंदरों सिख ते आवे मीरी ते पीरी दे मालक नू अंदरों सिख ते आवे
कहिंदे हन बाबा बिदी चंद अपने घा दी पंड नू सवार दे ते जेडे बाकी घसेरे ने बाकी घा ही ने जदों उन्हां ने बाबा बिदी चंद दे चेहरे वल वेखदे ने हुण चेहरे ते जलाल बहुत है चेहरे ते नूर बहुत है ओ आपस विच गल्लां करदे ने आ जेड़ा घसेरा अज नवा कोई घा ही आया लगदे ए वेखण नू ते घा ही नहीं लगदा वेखण नू ते घसेरा नहीं लगदा वेखण नू ते इंज लगदा जिवें किसे अमीर घर दा मनुख होवे वड्डे घर दा ए बंदा लगदा ਵਿਚੋਂ ਗੱਲਾਂ ਕਰਦੇ ਨੇ ਪਤਾ ਨੀ ਕਿਹੜੀ ਕਿਸਮਤ ਦਾ ਮਾਰਿਆ ਏ ਜਿਹੜਾ ਇਹਨੂੰ ਅੱਜ ਘਾਹ ਖੋਦ ਕੇ ਵੇਚ ਕੇ ਗੁਜ਼ਾਰਾ ਕਰਨਾ ਪੈ ਰਿਹਾ ਪਤਾ ਨੀ ਇਹਦੀ ਕਿਹੜੀ ਮਜਬੂਰੀ ਏ ਕਿਹੜੀ ਕਿਸਮਤ ਦਾ ਮਾਰਿਆ ਫਿਰਦੇ ਕਹਿੰਦੇ ਬਾਬਾ ਬਿਧੀ ਚੰਦ ਘਾਹ ਦੀ ਪੰਡ ਨੂੰ ਸਵਾਰਦੇ ਨੇ ਇਧਰ ਇੰਨੇ ਸਮੇਂ ਨੂੰ ਦਸੌਂਦਾ ਖਾਣ ਦਰੋਗਾ ਜਿਹੜਾ ਇਸ ਮੰਡੀ ਦੇ ਵਿਚੋਂ ਘਾਹ ਦੀਆਂ ਪੰਡਾਂ ਲੈਣ ਵਾਸਤੇ ਆਉਂਦੇ ਉਹ ਘਾਹ ਫਿਰ ਕੇ ਵੇਖਦੇ ਜਦੋਂ ਸਾਧ ਸੰਗਤ ਜੀ ਬਾਬਾ ਬਿਧੀ ਚੰਦ ਦੇ ਘਾਹ ਦੀ ਪੰਡ ਵੇਖੀ ਕਹਿੰਦੇ ਦਸੌਂਦੇ ਖਾਣ ਦਰੋਗੇ ਦਾ ਮਨ ਮੋਹਿਆ ਗਿਆ ਇੰਨਾ ਸੁੰਦਰ ਘਾਹ ਸਾਫ਼ ਸੁਥਰਾ ਘਾਹ ਤੇ ਦਸੌਂਦਾ ਖਾਣ ਦਰੋਗਾ ਬਾਬਾ ਬਿਧੀ ਚੰਦ ਨੂੰ ਕਹਿਣ ਲੱਗਾ ਉਹ ਘਸੇਰਿਆ ਆ ਜਿਹੜੀ ਘਾਹ ਹੈ ਘਾਹ ਦੇ ਪੰਡ ਦੇ ਕਿੰਨੇ ਪੈਸੇ ਲੈਣੇ ਨੇ ਉਹਨੇ ਆਖਿਆ ਖਾਣ ਜੀ ਘਾਹ ਖੜਨਾ ਕਿੱਥੇ ਹੈ ਉਹ ਕਹਿਣ ਲੱਗਾ ਤੈਨੂੰ ਨੀ ਪਤਾ ਹਰ ਰੋਜ਼ ਕਿਲੇ ਦੇ ਅੰਦਰ ਘਾਹ ਜਾਂਦਾ ਹੈ ਸ਼ਾਹਜਹਾਨ ਦੇ ਘੋੜਿਆਂ ਨੂੰ ਇਹ ਘਾਹ ਪੈਣਾ ਹੈ ਇਹ ਜਿਹੜੇ ਘਾਹ ਦੀ ਪੰਡ ਕਿਲੇ ਦੇ ਅੰਦਰ ਜਾਂਦੀ ਹੈ ਤੇ ਤੂੰ ਦੱਸ ਇਹਨੇ ਇਸ ਘਾਹ ਦੀ ਕੀਮਤ ਕੀ ਲੈਣੀ ਹੈ ਬਾਬਾ ਬਿਧੀ ਚੰਦ ਹੱਥ ਜੁੜ ਕੇ ਕਹਿਣ ਲੱਗਾ ਖਾਣ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਇਹ ਤੇ ਜਿਹੜਾ ਘਾਹ ਫਿਰ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਪੈਣੇ ਤੇ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਘਾਹ ਪੈਣਾ ਹੋਵੇ ਤੇ ਇਹਦੀ ਕੀਮਤ ਮੈਂ ਆਪਣੇ ਮੁੱਖ ਤੋਂ ਮੰਗ ਕੇ ਲਵਾਂ ਇਹ ਗੱਲ ਸੋਭਾ ਨਹੀਂ ਦਿੰਦੀ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਘਾਹ ਪੈਣਾ ਹੋਵੇ ਦਸੌਂਦੇ ਖਾਣ ਦਰੋਗੇ ਨੇ ਸੋਚਿਆ ਕੋਈ ਸ਼ਾਹਜਹਾਨ ਦਾ ਬਹੁਤਾ ਪ੍ਰੇਮੀ ਲੱਗਦਾ ਬਾਬਾ ਬਿਧੀ ਚੰਦ ਆਪਣੀ ਚਾਲ ਚੱਲਦੇ ਤੇ ਜਿਵੇਂ ਬਾਬਾ ਬਿਧੀ ਚੰਦ ਆਪਣੀ ਚਾਲ ਦੇ ਵਿੱਚ ਕਾਮਯਾਬ ਹੁੰਦੇ ਕਿਵੇਂ ਸਤਸੰਗ ਜੀ ਘੋੜਿਆਂ ਕੋਲ ਪਹੁੰਚਦਾ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਨਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਕੀਰਤਨ ਦਾ ਸਤਿਕਾਰ ਕਰਦੇ ਹੋਏ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਹਾਜ਼ਰ ਹੁੰਦੇ ਨੇ ਗਰੀਬਨ ਵਾਰ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦੀ ਦਰੋਂ ਕਰੋ ਖੁਸ਼ੀਆਂ ਬਖਸ਼ਣ ਸੋ ਆਉਣ ਵਾਲਾ ਜੋ ਜਥਾ ਹੈ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਮਾਲਪੁਰੇ ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕੀ ਬਾਣੀ ਨਾਲ ਜੋੜਨਾ ਹੈ ਆਓ ਉਹਨਾਂ ਦੇ ਪਾਸੋਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਸੁਦਾਸਾਂ ਨੂੰ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਪਿਆਰ ਦੇ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ